ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਮੈਂ ਖਾਲਸਾ ਏਡ 'ਚ ਇੱਕ ਸੇਵਾਦਾਰ ਹਾਂ, ਵੋਲੰਟੀਅਰ ਹਾਂ, ਬਟ ਮੈਂ ਖਾਲਸਾ ਏਡ ਦੀ ਨੁਮਾਇੰਦਗੀ ਨਹੀਂ ਕਰ ਰਿਹਾ। ਮੈਂ ਨਿੱਜੀ ਤੌਰ 'ਤੇ ਨਿੱਜੀ ਸੱਦੇ ਉੱਤੇ ਆਇਆ, ਕਿਉਂਕਿ ਨਿੱਜੀ ਸਫ਼ਿਆਂ ਵਿੱਚ 2004 ਤੋਂ ਮੈਂ ਵੱਖ ਵੱਖ ਔਰਗਨਾਈਜੇਸ਼ਨਸ ਨਾਲ, ਵੱਖ ਵੱਖ ਸੰਸਥਾਵਾਂ ਨਾਲ, ਜਿੱਥੇ ਵੀ ਸੇਵਾ ਮਿਲਦੀ ਹੈ ਉੱਥੇ ਆਪਾਂ ਕਰਨ ਨੂੰ ਚਲੇ ਜਾਂਦੇ ਹਾਂ। ਮੇਰਾ ਰਾਬਤਾ ਅਜੇਪਾਲ ਸਿੰਘ ਜੀ ਨਾਲ ਪਹਿਲਾਂ ਸੀਗਾ, ਦਵਿੰਦਰ ਸਿੰਘ ਜੀ ਸਿੱਖ ਹੋਣਾ ਨਾਲ ਅਤੇ ਬਾਕੀ ਸਿੰਘਾਂ ਨਾਲ ਕਿਸਾਨ ਮੋਰਚੇ ਵੇਲੇ ਹੋਇਆ, ਜਦੋਂ ਪਾਤਸ਼ਾਹ ਨੇ ਸੇਵਾ ਬਖਸ਼ੀ ਹੈ ਦਿੱਲੀ ਰਹਿੰਦੇ ਹੋਏ। ਬੇਸਿਕਲੀ ਮੈਂ ਰਾਂਚੀ ਤੋਂ ਬਿਲੋਂਗ ਕਰਦਾ, ਦਿੱਲੀ ਮੈਂ ਜੋਬ ਵਾਸਤੇ ਆਇਆ ਸੀਗਾ ਅਤੇ ਮਲਟੀਨੈਸ਼ਨਲਸ ਵਿੱਚ 17-18 ਸਾਲ ਲਗਾਏ ਨੇ ਅਤੇ ਹੁਣ ਮੈਂ ਆਪਣਾ ਔਨਲਾਈਨ ਬਿਜ਼ਨਸ ਕਰ ਰਿਹਾ। ਧੰਨਵਾਦ ਕਰਦਾ ਹਾਂ ਮਿਸਲ ਸਤਲੁਜ ਦਾ, ਕਿਉਂਕਿ ਇਹ ਇੱਕ ਉਪਰਾਲਾ ਹੈ ਜੋ ਮੈਂ ਕਹਿੰਦਾ ਕਿ ਨੀਡ ਆਫ ਦੀ ਆਵਰ ਹੈਗਾ। ਮੇਰੀ ਸ਼ਬਦਾਵਲੀ ਥੋੜ੍ਹੀ ਇੰਗਲਿਸ਼ ਹੋਏਗੀ ਜ਼ਿਆਦਾ, ਕਿਉਂਕਿ ਮੈਂ ਬਿਹਾਰ 'ਚ, ਝਾਰਖੰਡ 'ਚ ਜ਼ਿਆਦਾ ਰਿਹਾ ਅਤੇ ਔਰ ਇੰਗਲਿਸ਼ ਸਰਕਲਸ ਵਿੱਚ ਕੰਮ ਕੀਤਾ ਅਤੇ ਇਸ ਕਰਕੇ ਉਹ ਸ਼ਬਦਾਵਲੀ ਬਹੁਤ ਜ਼ਿਆਦਾ ਪ੍ਰੋਮੀਨੈਂਟ ਹੈਗੀ ਹੈ। ਜਿਹੜੀ ਕਰੰਟ ਸਿਚੁਏਸ਼ਨ ਹੈ ਇਹਨੂੰ ਮੈਂ ਦੋ ਤਰੀਕੇ ਨਾਲ ਦੇਖਦਾ, ਇੱਕ ਹੈਗਾ ਪੋਲੀਟੀਕਲ ਕ੍ਰਾਈਸਿਸ ਆਫ ਪੰਜਾਬ ਅਤੇ ਇੱਕ ਹੈਗਾ ਰਿਲੀਜੀਓ ਪੋਲੀਟੀਕਲ ਕ੍ਰਾਈਸਿਸ ਆਫ ਸਿੱਖ। ਮੈਂ ਦੋ ਵੱਖ ਵੱਖ ਤਰੀਕੇ ਨਾਲ ਇਹਨੂੰ ਦੇਖਦਾ। ਜਿਵੇਂ ਲਿਖਿਆ ਗੱਲ ਪੰਥ ਦੀ ਅਤੇ ਗੱਲ ਪੰਜਾਬ ਦੀ, ਮੈਂ ਪੰਥ ਨੂੰ ਔਰ ਪੰਜਾਬ ਨੂੰ ਵੱਖਰਾ ਦੇਖਦਾ, ਕਿਉਂਕਿ ਪੰਥ ਸਿਰਫ ਪੰਜਾਬ 'ਚ ਨਹੀਂ ਵੱਸਦਾ, ਪੰਥ ਪੌਂਡੀਚੇਰੀ 'ਚ ਵੀ ਵੱਸਦਾ ਹੈ, ਪੰਥ ਸ਼੍ਰੀਲੰਕਾ 'ਚ ਵੀ ਵੱਸਦਾ ਹੈ, ਪੰਥ ਸਿੰਗਾਪੁਰ 'ਚ ਵੀ ਵੱਸਦਾ ਹੈ ਅਤੇ ਪੰਥ ਮੈਡਾਗੈਸਕਰ 'ਚ ਵੀ ਵੱਸਦਾ ਹੈ। ਜਦੋਂ ਆਪਾਂ ਪੰਥ ਦੀ ਗੱਲ ਕਰਾਂਗੇ ਤਾਂ ਸਮੁੱਚੇ ਤੌਰ 'ਤੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ, ਜਿੱਥੇ ਵੀ ਹਲੀਮੀ ਰਾਜ ਨੂੰ ਸਮਰਪਿਤ ਲੋਕ ਰਹਿ ਰਹੇ ਨੇ ਅਤੇ ਆਪਣੇ ਕਿਰਦਾਰ ਪੱਖੀ ਜੀਵਨ ਨਾਲ ਸਰਬੱਤ ਦਾ ਭਲਾ ਕਰ ਰਹੇ ਨੇ, ਉੱਥੇ ਪੰਥ ਵੱਸਦਾ ਹੈ। ਅਤੇ ਜਿਹੜੀ ਇਹ ਡੁਐਲਿਟੀ ਹੈ ਇਸ ਵੇਲੇ ਸਾਡੀ, ਕਿ ਆਪਾਂ ਨੂੰ ਪੰਥਕ ਸਫ਼ਿਆਂ ਦੀ ਪੋਲੀਟਿਕਸ ਕਰਨੀ ਹੈ ਕਿ ਆਪਾਂ ਨੂੰ ਪੰਜਾਬ ਦੀ ਪੋਲੀਟਿਕਸ ਕਰਨੀ ਹੈ, ਮੈਨੂੰ ਲੱਗਦਾ ਕਿ ਸਾਨੂੰ ਇਸ ਉੱਪਰ ਥੋੜ੍ਹਾ ਜਿਹਾ ਸਮਾਂ ਲਾਉਣਾ ਚਾਹੀਦਾ, ਬ੍ਰੇਨ ਸਟੋਰਮਿੰਗ ਕਰਨੀ ਚਾਹੀਦੀ ਕਿ ਆਪਾਂ ਜਾਣਾ ਕਿੱਥੇ ਹੈ। ਹੋਰ ਉਸ ਤੋਂ ਪਹਿਲਾਂ ਸਾਨੂੰ ਇਹ ਬ੍ਰੇਨ ਸਟੋਰਮਿੰਗ ਕਰਨੀ ਚਾਹੀਦੀ ਹੈ, ਜਿਹਨੂੰ ਅਸੀਂ ਆਪਣੀ ਮਲਟੀਨੈਸ਼ਨਲ ਲੈਂਗੁਏਜਸ 'ਚ ਕਹਿੰਦੇ ਹਾਂ ਸਵੋਟ ਅਨੈਲਿਸਿਸ ਕਰਨਾ ਚਾਹੀਦਾ, ਕਿ ਸਾਡੀ ਸਟਰੈਂਥ ਕੀ ਹੈ, ਵੀਕਨੈਸ ਕੀ ਹੈ, ਓਪਰਚੁਨਿਟੀ ਕੀ ਹੈ ਅਤੇ ਥਰੈਟਸ ਕੀ ਨੇ, ਸਾਡੀ ਕਪੈਸਿਟੀ ਕੀ ਹੈ, ਕਿ ਆਪਾਂ ਪੰਥ ਦੀ ਪੋਲੀਟਿਕਸ ਕਰ ਸਕਦੇ ਹਾਂ ਜਾਂ ਪੰਜਾਬ ਦੀ ਪੋਲੀਟਿਕਸ ਕਰ ਸਕਦੇ ਹਾਂ। ਇਹ ਬਹੁਤ ਜ਼ਰੂਰੀ ਹੈ। ਪਿੱਛੇ ਭਾਈ ਗਜਿੰਦਰ ਸਿੰਘ ਜੀ ਚਲਾਣਾ ਕਰ ਗਏ, ਉਹਨਾਂ ਦੀ ਜਿਹੜੀ ਪੰਥ ਨੂੰ ਸੰਬੋਧਨ ਕੀਤੀ ਹੋਈ ਆਖਰੀ ਕਵਿਤਾ ਹੈ 20 ਜੂਨ ਨੂੰ, ਜਿਹੜੀ ਉਹਨਾਂ ਨੇ ਫੇਸਬੁੱਕ ਰਾਹੀਂ ਸ਼ੇਅਰ ਕੀਤੀ ਸੀਗੀ, ਉਹ ਲਿਖਦੇ ਨੇ ਦਿੱਲੀ ਦੇ ਦੁੱਧ ਪੀਣ ਦੀ ਚਾਹਤ ਰੱਖਣਾ ਅਤੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਨੀ, ਇਹ ਦੋ ਗੱਲ ਵੱਖਰੇ ਮੱਖਣਾ। ਇਹਨਾਂ ਦੋ ਲਾਈਨਾਂ ਵਿੱਚ, 3 ਲਾਈਨਾਂ 'ਚ ਉਹਨਾਂ ਨੇ ਬਹੁਤ ਵੱਡੀ ਕਲੈਰਿਟੀ ਸਾਨੂੰ ਦਿੱਤੀ ਹੈ। ਪੰਥਕ ਸਫ਼ਿਆਂ 'ਚ ਭਾਈ ਮਨਪ੍ਰੀਤ ਸਿੰਘ ਹਰੀ ਬਾਕੀ ਹਰੀ ਬਹੁਤ ਜ਼ਿਆਦਾ ਇਸ ਨੂੰ ਕਲੈਰਿਟੀ ਦੇ ਰਹੇ ਨੇ। ਮੈਂ ਪਹਿਲਾਂ ਇਸ਼ੂਜ਼ ਦੀ ਗੱਲ ਕਰਾਂਗਾ ਔਰ ਸੋਲਿਊਸ਼ਨਸ ਆਪਾਂ ਕਿਵੇਂ ਕਰ ਸਕਦੇ ਹਾਂ, ਉਸ ਉੱਪਰ ਸਾਨੂੰ ਜਿਹੜੀ ਗੱਲ ਕਰਨੀ ਹੈ ਉਹ ਮੈਂ ਆਪਣੇ ਵੱਲੋਂ ਜੋ ਵੀ ਮੈਂ ਨੋਟਸ ਬਣਾ ਕੇ ਲਿਆਇਆ ਸੀਗਾ। ਜਿਹੜੀ ਆਪਾਂ ਨੂੰ ਪੰਜਾਬ ਬੇਸ ਪੋਲੀਟਿਕਸ ਕਰਨੀ ਹੈ, ਉਹ ਹੁਣ ਜਿੰਨੇ ਵੀ ਇੰਡੀਆ 'ਚ ਪੋਲੀਟਿਕਸ ਚੱਲ ਰਹੀ ਹੈ, ਤੁਸੀਂ ਕੋਈ ਵੀ ਪਾਰਟੀ ਚੁੱਕ ਲਓ, ਕਿਉਂਕਿ ਮੈਂ ਝਾਰਖੰਡ ਵਿੱਚ GMM ਤੋਂ ਲੈ ਕੇ ਸਾਰਿਆਂ ਨੂੰ ਦੇਖਿਆ ਹੈਗਾ, ਸਾਰੀ ਇਸ ਵੇਲੇ ਜੋ ਚੱਲ ਰਹੀ ਹੈ ਉਹ ਪਰਸਨਲ ਆਈਡੈਂਟੀਫਾਈ ਵਾਲੀ ਚੱਲ ਰਹੀ ਹੈ। ਹੋਰ ਸਮਾਂ ਮੰਗ ਕਰਦਾ ਹੈ ਕਿ ਤੁਸੀਂ ਜਦੋਂ ਪੀਪਲ ਸੈਂਟ੍ਰਿਕ ਪੋਲੀਟਿਕਸ ਕਰਨੀ ਹੈ ਤਾਂ ਤੁਸੀਂ ਇਸ਼ੂ ਬੇਸ ਕਰਨੀ ਹੈ, ਮਸਲਿਆਂ ਉੱਪਰ ਖੜੋ। ਤੁਹਾਡੇ ਮਸਲਿਆਂ ਉੱਪਰ ਕੀਤੀ ਪੋਲੀਟਿਕਸ ਜੇ ਤੁਸੀਂ ਕਰਨ 'ਚ ਸਕਸੈਸਫੁਲ ਹੋ ਗਏ, ਪਾਤਸ਼ਾਹ ਦੀ ਤੁਹਾਡੇ ਉੱਪਰ ਕਿਰਪਾ, ਜੇ ਤੁਹਾਡੇ ਮਸਲੇ ਚੁੱਕ ਕੇ ਕਿਸੇ ਹੋਰ ਪਾਰਟੀ ਨੇ ਲੋਕਾਂ ਦਾ ਭਲਾ ਕਰਤਾ ਤਾਂ ਵੀ ਤੁਹਾਡਾ ਹੀ ਭਲਾ ਹੈ, ਕਿਉਂਕਿ ਆਫਟਰ ਆਲ ਆਪਾਂ ਭਲਾ ਹੀ ਚਾਹੁੰਦੇ ਹਾਂ, ਚਾਹੇ ਪੰਜਾਬ ਦਾ ਹੋਵੇ ਚਾਹੇ ਸਰਬੱਤ ਦਾ ਹੋਵੇ। ਅਤੇ ਜਦੋਂ ਆਪਾਂ ਪੰਜਾਬ ਦੀ ਪੋਲੀਟਿਕਸ ਦੀ ਗੱਲ ਕਰਾਂਗੇ, ਉਹ ਆਪਾਂ ਕਰਦੇ ਹਾਂ, ਮੇਰੀ ਸਿਰਫ ਇਹ ਰਿਕੁਐਸਟ ਹੈ ਕਿ ਜਿਹੜੀ ਇਹ 4 ਸ਼੍ਰੇਣੀਆਂ ਸਨ ਜਿਹੜੀ ਆਪਣੀ ਰਵਾਇਤ ਵਿੱਚੋਂ ਆਈਆਂ ਨੇ, ਅਕਾਲੀ ਸਿੰਘਾਂ ਦੀਆਂ, ਰਾਠ ਸਿੰਘਾਂ ਦੀਆਂ, ਮਿਲਵਰਤਨੀ ਸਿੰਘਾਂ ਦੀਆਂ ਅਤੇ ਚਕਰੈਲ ਸਿੰਘਾਂ ਦੀਆਂ, ਇਹਦੀ ਕਲੈਰਿਟੀ ਸਾਨੂੰ ਲੈਣ ਦੀ ਲੋੜ ਹੈ, ਬਹੁਤ ਜ਼ਿਆਦਾ ਲੈਣ ਦੀ ਲੋੜ ਹੈ, ਕਿਉਂਕਿ ਜਦ ਤੱਕ ਇਹ ਕਲੈਰਿਟੀ ਨਹੀਂ ਆਏਗੀ ਅਸੀਂ ਡੁਐਲਟੀ 'ਚ ਹੀ ਫਸੇ ਰਹਾਂਗੇ, ਆਪਾਂ ਵੀ ਜਿਹੜਾ ਵਿਸ਼ੇਸ ਸਰਕਲ ਚੱਲ ਰਿਹਾ ਇਸ ਵੇਲੇ ਉਹਦੇ ਉੱਤੇ ਫਸੇ ਰਹਾਂਗੇ। ਹਾਂ, ਮੈਂ ਇੱਕ ਨਵੀਂ ਸ਼੍ਰੇਣੀ ਦਿੱਤੀ ਆਪਣੇ ਲਿਖਤਾਂ ਵਿੱਚ, ਕਿਉਂਕਿ ਗੁਰਦੁਆਰਾ ਐਕਟ ਉੱਪਰ ਮੈਂ ਪਿਛਲੇ 1 ਸਾਲ ਤੋਂ ਲਿਖ ਰਿਹਾ, ਦਿੱਲੀ ਗੁਰਦੁਆਰਾ ਕਮੇਟੀ ਇਲੈਕਸ਼ਨ 'ਚ ਮੈਂ ਵੀ ਇਨਵੋਲਵ ਰਿਹਾ ਸੀ ਐਜ਼ ਅ ਨਿਊਟਰਲ ਪਾਰਟੀ। ਉਹ 5ਵੀਂ ਸ਼੍ਰੇਣੀ ਹੈ ਚੋਲੀ ਚੁੱਕਾ ਦੀ ਸ਼੍ਰੇਣੀ, ਅਤੇ ਜੋ ਹੁਣ ਇਹ ਜੀਓ ਪੋਲੀਟੀਕਲ ਸਿਨੈਰੀਓਜ਼ ਬਣ ਰਹੇ ਨੇ ਉਹ ਮੈਂ ਇਸ ਕਰਕੇ ਕਹਿ ਰਿਹਾ, ਜਿਹੜਾ ਹਮਸ ਵਾਲਾ ਹਮਲਾ ਹੋਇਆ, ਵਰਲਡ ਦਾ ਕੋਈ ਸਕੋਲਰ ਕੋਈ ਐਸਟ੍ਰੋਲੋਜਰ ਮੈਨੂੰ ਦੱਸ ਦਿਉ ਜਿਹਨੇ ਪ੍ਰੈਡਿਕਟ ਕੀਤਾ ਹੋਏ ਕਿ ਹਮਲਾ ਹੋਏਗਾ। ਕਿਹੜੀ ਖੇਡ ਵਰਤਣ ਜਾ ਰਹੀ ਹੈ ਜੇ ਕਿਸੇ ਨੂੰ ਨਹੀਂ ਪਤਾ, ਆਪਣੇ ਇਸ ਸਾਊਥ ਏਸ਼ੀਆ 'ਚ ਵੀ ਹਲਚਲਾਂ ਹੋਣਗੀਆਂ। 2025 ਤੋਂ ਬਾਅਦ 2031 ਤੱਕ ਬਹੁਤ ਹੀ ਕਰੂਸ਼ੀਅਲ ਪੀਰੀਅਡ ਹੈ ਸਾਰਿਆਂ ਵਾਸਤੇ, ਅਤੇ ਉਹ ਤਾਂ ਹੋ ਸਕਦਾ ਹੈ ਜਿਹੜਾ ਪਲੇਅ ਗਰਾਊਂਡ ਬਣਨਾ ਪੰਜਾਬ ਨੇ ਬਣਨਾ ਹੈ। ਮੈਂ ਇਸ ਕਰਕੇ ਕਿਹਾ ਸੀਗਾ ਕਿ ਬਹੁਤ ਵਧੀਆ ਉਪਰਾਲਾ ਹੈਗਾ ਮਿਸਲ ਸਤਲੁਜ ਦਾ। ਜਿਹੜੀਆਂ ਚਾਰ ਸ਼੍ਰੇਣੀਆਂ ਨੇ ਇਹਦੇ ਹਵਾਲਾ ਆਉਂਦਾ, ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਹੈ, ਜਦੋਂ ਪੰਥ ਨੂੰ ਨਵਾਬੀ ਔਫਰ ਹੋਈ ਹੈ ਅਤੇ ਨਵਾਬੀ ਦਰਬਾਰਾ ਸਿੰਘ ਨੂੰ ਔਫਰ ਹੋਈ ਸੀ। ਬਟ ਦਰਬਾਰਾ ਸਿੰਘ ਨੇ ਇਹ ਕਹਿਤਾ ਸੀਗਾ ਕਿ ਸਾਨੂੰ ਪਾਤਸ਼ਾਹੀ ਸਤਿਗੁਰਾਂ ਨੇ ਬਖਸ਼ਣੀ ਹੈ ਅਤੇ ਮੈਂ ਨਹੀਂ ਲੈਣੀ, ਤਾਂ ਉਹਨਾਂ ਨੇ ਨਵਾਬ ਕਪੂਰ ਸਿੰਘ ਦੀ ਚੋਣ ਕੀਤੀ। ਅਤੇ ਇਹ ਸਾਨੂੰ ਕਲੈਰਿਟੀ ਬਹੁਤ ਜ਼ਰੂਰੀ ਹੈ ਕਿ ਇੰਡੀਵਿਜੁਅਲੀ ਮੈਂ ਕਿਹੜੇ ਰੋਲ 'ਚ ਫਿੱਟ ਕਰਦਾ, ਕਿ ਮੈਂ ਅਕਾਲੀ ਸਿੰਘਾਂ ਵਾਲੀ ਰਹਿਤ ਵਿੱਚ ਆਉਣਾ ਹੈ, ਕਿ ਮੈਂ ਰਾਠ ਸਿੰਘਾਂ ਵਾਲੀ ਬਾਗੀ ਜਾਂ ਬਾਦਸ਼ਾਹ ਵਾਲੀ ਰਹਿਤ 'ਚ ਆਉਣਾ ਹੈ, ਜਾਂ ਮਿਲਵਰਤਨੀ ਵਾਲੀ 'ਚ ਆਉਣਾ ਹੈ। ਜਿਹੜਾ ਸਾਰਾ ਐਪੀਸੋਡ ਹੈ ਜੋ ਮੈਨੂੰ ਸਮਝ ਆਉਂਦਾ ਹੈ, ਆਪਾਂ ਮਿਲਵਰਤਨੀ ਪੋਲੀਟਿਕਸ ਵਿੱਚ ਹੈਗੇ ਹਾਂ, ਅਤੇ ਉਹ ਸਾਨੂੰ ਆਈਡੈਂਟੀਫਾਈ ਕਰਨਾ ਪਏਗਾ। ਮੇਰਾ ਜਿਹੜਾ ਇੱਕ ਰਿਕੁਐਸਟ ਹੈ, ਮੈਂ ਅਜੇਪਾਲ ਸਿੰਘ ਜੀ ਨੂੰ ਉਹ ਵੀ ਪਹਿਲਾਂ ਕਿਹਾ ਸੀਗਾ ਕਿ ਇਸ ਵੇਲੇ ਆਪਾਂ ਇੰਡੀਅਨ ਕੋਨਸਟੀਟਿਊਸ਼ਨ ਵਿੱਚ ਪੰਜਾਬ ਵਿੱਚ ਵੀ ਹੈਗੇ ਹਾਂ, ਅਤੇ ਇੰਡੀਅਨ ਕੋਨਸਟੀਟਿਊਸ਼ਨ ਦੇ ਅੰਡਰ ਆਪਾਂ SGPC ਵਿੱਚ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ। ਦੋਨੋਂ ਕੋਨਸਟੀਟਿਊਸ਼ਨ ਵਿੱਚ ਆਪਾਂ ਮਿਲਵਰਤਨੀ ਸ਼੍ਰੇਣੀ ਵਿੱਚ ਆਵਾਂਗੇ ਜਾਂ ਚਕਰੈਲ ਵਿੱਚ ਆਵਾਂਗੇ, ਜਾਂ ਹੋ ਸਕਦਾ ਹੈ ਕੋਂਬੋ ਸ਼੍ਰੇਣੀ ਵਿੱਚ ਵੀ ਆਈਏ। ਦੋਨੋਂ ਸ਼੍ਰੇਣੀਆਂ ਵਿੱਚ ਜਦੋਂ ਆਪਾਂ ਗੱਲ ਕਰਾਂਗੇ, ਤਾਂ ਉਹਦੇ ਵਿੱਚ ਸਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਅਸੀਂ ਕਿਹੜੇ ਇਸ਼ੂਜ਼ ਨੂੰ ਕਦੋਂ, ਕਿਵੇਂ ਅਤੇ ਕਿਸ ਰਾਹੀਂ ਉਛਾਲਣਾ ਹੈਗਾ। ਜਾਂ ਹੁਣ ਜਿੰਨੇ ਵੀ ਕੰਮ ਹੋਏ, ਚਾਹੇ ਮੱਤੇ ਵਾਲਾ ਕੰਮ ਹੋਇਆ, ਜਾਂ ਜੀਰੇ ਫੈਕਟਰੀ ਵਾਲਾ ਕੰਮ ਹੋਇਆ, ਜਾਂ ਜਿਹੜਾ ਨਿਸ਼ਾਨ ਸਾਹਿਬ ਵਾਲੇ ਮੋਰਚਾ ਲੱਗੇ, ਇਹ ਸਾਰੇ ਪ੍ਰੋਮੀਨੈਂਟ ਇਸ਼ੂਜ਼ ਸਨ, ਜਿਹੜੇ ਕਿ ਇਸ਼ੂਜ਼ ਜਿਨ੍ਹਾਂ ਦਾ ਕੋਈ ਕਹਿ ਲਓ ਕਿ ਉਹ ਨਹੀਂ ਸੀਗਾ। ਜਦੋਂ ਮੈਂ ਪੰਥਕ ਪੋਲੀਟਿਕਸ ਦੀ ਗੱਲ ਕਰਾਂ, ਉਹਦੇ ਵਿੱਚ ਸਾਨੂੰ ਆਈਡੈਂਟੀਫਾਈ ਕਰਨਾ ਪਏਗਾ ਕਿ ਸਾਡੇ ਇੰਟਰਨਲ ਅਤੇ ਐਕਸਟਰਨਲ ਇਸ਼ੂਜ਼ ਕੀ ਨੇ। ਜਿੰਨੇ ਵੀ ਇੰਟਰਨਲ ਇਸ਼ੂਜ਼ ਨੇ, ਚਾਹੇ ਕੈਲੰਡਰ ਹੋਵੇ, ਦਸ਼ਮ ਗ੍ਰੰਥ ਹੋਵੇ, ਰਾਗਮਾਲਾ ਹੋਵੇ, ਜਿੱਥੇ ਵੀ ਪੰਥ ਵਿੱਚ ਦੁਫਾੜ ਹੈ, ਉਹਨੂੰ ਲਿਖੋ, ਇੱਕ ਸੰਦੂਕ ਲਓ, ਉਹਦੇ ਵਿੱਚ ਪਾਓ, ਤਾਲਾ ਮਾਰ ਕੇ ਬੰਦ ਕਰ ਦਿਓ 15 ਸਾਲ ਤੱਕ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਕਰਾ ਲਓਗੇ, ਜਿਨ੍ਹਾਂ ਕੋਲ ਮੈਂ ਪੜ੍ਹ ਰਿਹਾ ਅਤੇ ਮੈਂ ਸਮਝ ਰਿਹਾ। ਜਿਹੜੇ ਇਸ਼ੂਜ਼ ਤੁਹਾਡੇ ਸਾਂਝੇ ਨੇ, ਉਹਨਾਂ ਉੱਪਰ ਕੰਮ ਕਰੀਏ। ਪੰਜਾਬ ਇਸ ਵੇਲੇ ਐਜੂਕੇਸ਼ਨ ਵਾਈਜ਼ ਕ੍ਰਾਈਸਿਸ 'ਚ ਹੈ, ਗਰਾਊਂਡ 'ਚ ਅਸੀਂ ਕੰਮ ਕਰ ਰਹੇ ਹਾਂ, ਐਜੂਕੇਸ਼ਨ ਵਾਈਜ਼ ਕ੍ਰਾਈਸਿਸ ਵਿੱਚ ਹੈਗਾ, ਹੈਲਥ ਵਾਈਜ਼ ਕ੍ਰਾਈਸਿਸ ਵਿੱਚ ਹੈਗਾ। ਤੁਸੀਂ ਹਸਪਤਾਲਾਂ ਵਿੱਚ ਜਾ ਕੇ, ਸੈਂਟਰਾਂ 'ਚ ਦੇਖੋ, ਕਿਡਨੀਜ਼ ਦੀ ਪ੍ਰੋਬਲਮ ਵੱਧ ਗਈਆਂ ਨੇ, ਸਾਨੂੰ ਬਹੁਤ ਰਿਕੁਐਸਟ ਆਉਂਦੀਆਂ ਨੇ, ਅਤੇ ਇਹ ਕਰਨ ਦੀ ਲੋੜ। ਐਗਰੀਕਲਚਰ ਵਾਈਜ਼ ਕ੍ਰਾਈਸਿਸ ਵਿੱਚ ਹੈਗਾ, ਅਤੇ ਰੋਡ ਅਹੈਡ 3 ਹੈਗੇ ਨੇ, ਸੰਘਰਸ਼ ਕਰਨਾ ਹੀ ਪੈਣਾ ਹੈ। ਟੇਬਲ ਟੋਕਸ ਵਾਸਤੇ ਟੀਮ ਚਾਹੀਦੀ ਹੈ, ਕਿਉਂਕਿ ਜਦੋਂ ਵੀ ਕੁਝ ਚੀਜ਼ਾਂ ਬਦਲਣੀਆਂ ਨੇ, ਜੇ ਤੁਸੀਂ ਟੇਬਲ ਟੋਕਸ ਵਾਸਤੇ ਤੁਸੀਂ ਅੱਗੇ ਨਹੀਂ ਆਓਗੇ, ਅਤੇ ਉਹ ਜਗ੍ਹਾ ਜਾਂ ਸਿਰਸੇ ਨੇ ਲੈ ਲੈਣੀ ਹੈ, ਜਾਂ ਕਾਲਕੇ ਨੇ ਲੈ ਲੈਣੀ ਹੈ, ਜਾਂ ਬਾਦਲ ਨੇ ਲੈ ਲੈਣੀ ਹੈ, ਜਾਂ ਕਿਸੇ ਹੋਰ ਨੇ ਲੈ ਲੈਣੀ ਹੈ। ਅਤੇ ਮੇਰੀ ਇੱਕ ਲਾਸਟ ਰਿਕੁਐਸਟ ਹੈਗੀ ਹੈ ਕਿ ਜਦੋਂ ਆਪਾਂ ਰਿਵਾਈਵ ਕਰਨਾ, ਤਾਂ ਤੁਸੀਂ ਨਵਾਂ ਸਿਰਜੋ, ਬਾਕੀ ਸਾਰਾ ਐਬੋਲਿਸ਼ ਕਰਕੇ। ਹਰ ਇੱਕ ਸਿਸਟਮ ਦੀ ਜਿਹੜਾ ਮੈਨ ਮੇਡ ਹੈ, ਉਹਦੀ 100 ਸਾਲਾਂ ਮਿਆਦ ਹੁੰਦੀ ਹੈ। ਜਿਹੜਾ ਆਪਾਂ ਰੁਪਿਆ ਯੂਜ ਕਰਦੇ ਹਾਂ ਕਾਗਜ਼ ਵਾਲਾ, ਇਹਨੂੰ ਫੀਐਟ ਕਰੰਸੀ ਕਿਹਾ ਜਾਂਦਾ, ਇਹਦੀ ਵੀ ਮਿਆਦ 100 ਸਵਾ ਸਾਲ ਸੀ, ਜੋ ਖਤਮ ਹੋਣ ਵਾਲੀ। ਤੁਸੀਂ ਦੇਖ ਰਹੇ ਹੋ ਵਰਲਡ ਡਿਜੀਟਲ ਕਰੰਸੀ ਵੱਲ ਜਾ ਚੁੱਕਿਆ ਹੈਗਾ। ਅਤੇ ਇੰਡੀਜੀਨੀਅਸ ਆਪਣੇ ਸਿਸਟਮਸ ਨੂੰ ਪੜ੍ਹੀਏ, ਚਾਹੇ ਉਹਦਾ ਸੋਚ ਰਤਨ ਸਿੰਘ ਪੰਗੂ ਹੋਣ, ਚਾਹੇ ਹੋਰ ਇਤਿਹਾਸਕ ਸਰੋਤ ਹੋਣ, ਉਹਨਾਂ ਵਿੱਚੋਂ ਆਪਣੇ ਰੋਲਸ ਨੂੰ ਸਮਝੀਏ, ਉਹਨਾਂ ਵਿੱਚ ਦੇਖੀਏ ਕਿ ਕਿੱਥੇ ਫਿੱਟ ਬੈਠਣਾ। ਜਿਹੜੀ ਗੱਲ ਮੈਂ ਅਜੇਪਾਲ ਜੀ ਨੂੰ ਕੀਤੀ ਸੀ, ਉਹ ਇਹ ਸੀਗੀ ਕਿ ਜਿਸਨੇ ਸ਼੍ਰੋਮਣੀ ਕਮੇਟੀ ਇਲੈਕਸ਼ਨ ਲੜਨੀ ਹੈ, ਉਹਦੇ ਕੋਲੋਂ ਲਿਖਵਾ ਕੇ ਲੈ ਲਓ ਕਿ ਅਗਲੇ 20 ਸਾਲ ਤੱਕ ਉਹ ਭਾਰਤੀ ਪੋਲੀਟਿਕਸ ਦੇ MLC, MLA, MP, ਰਾਜ ਸਭਾ, ਲੋਕ ਸਭਾ, ਫਲਾਣਾ ਢਿਕਾਣਾ ਕਿਸੇ ਵਿੱਚ ਨਹੀਂ ਜਾਏਗਾ। ਉਹ ਫੋਕਸ ਹੋ ਕੇ ਸਿਰਫ ਪੰਥ ਦੀ ਸੇਵਾ ਕਰੇਗਾ। ਜਿਹਨੇ ਇੱਧਰ ਲੜਨੀ, ਫਿਰ ਉਹ ਇੱਧਰ ਹੀ ਲਵੇ। ਜਦੋਂ ਤੁਸੀਂ ਇਹ ਬੈਲੈਂਸ ਕ੍ਰੀਏਟ ਕਰ ਲਓਗੇ, ਜਿਹੜੀਆਂ ਸੇਵਾਵਾਂ ਤੁਸੀਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕਾਂ ਤੋਂ ਜਾਂ ਪੰਥ ਤੋਂ ਲੈਣਾ ਚਾਹੁੰਦੇ ਉਹ ਹੋ ਜਾਣਗੀਆਂ, ਕਿਉਂਕਿ ਨਹੀਂ ਤਾਂ ਇਹ ਟੂਲ ਬਣਦਾ ਹੈਗਾ। ਆਪਾਂ ਕਹਿ ਲਈਏ ਨਾ ਕਹਿ ਲਈਏ, ਗੁਰੂ ਸਾਹਿਬ ਵੱਲੋਂ ਥਾਪੇ ਮਹੰਤ ਵੀ ਵਿਗੜੇ ਸਨ, ਅਤੇ ਆਪਾਂ ਗੁਰੂ ਸਾਹਿਬ ਨੂੰ ਕੁਐਸਚਨ ਨਹੀਂ ਕਰਦੇ ਨੇ। ਸਿਸਟਮਸ ਔਰ ਬਹੁਤ ਕੁਝ ਚੇਂਜਸ ਲੈ ਆਉਂਦੀਆਂ ਨੇ, ਅਤੇ ਮੇਰੀ ਬੇਨਤੀ ਹੈ ਕਿ ਆਪਾਂ ਆਪਣੀ ਬ੍ਰੇਨਸਟੋਰਮਿੰਗ ਹੋਰ ਕਰੀਏ ਕਿ ਆਪਣਾ ਰੋਲ ਕੀ ਹੈ, ਆਪਾਂ ਕਿਹੜੀ ਪੋਲੀਟਿਕਸ ਵਿੱਚ ਜਾਣਾ। ਜਿਹੜੀ ਚੀਜ਼ ਮੈਂ ਹੁਣ ਪੜ੍ਹ ਕੇ ਲਿਖੀ ਹੈ, ਲਾਸਟ ਜਿਹੜਾ ਮੈਂ ਲੇਖ ਲਿਖਿਆ, ਜੋ ਮੈਂ ਦੇਖ ਰਿਹਾ, ਸੇਮ ਹਾਲਾਤ 1910 ਤੋਂ ਲੈ ਕੇ 1930 ਤੱਕ ਜਿਹੜੇ ਸਨ, ਉਹ ਸੇਮ ਹਾਲਾਤ ਨੇ, ਸਿਰਫ ਚਿਹਰੇ ਬਦਲੇ ਨੇ। ਜੇ ਆਪਾਂ ਚਿਹਰੇ ਨੂੰ ਬਦਲ ਦਈਏ, ਵੀ ਆਰ ਦਾ ਸੇਮ ਪੀਪਲ। ਸੇਮ ਬ੍ਰੇਨਸਟੋਰਮਿੰਗ ਹੋ ਰਹੀ ਸੀ, ਪੰਥ ਦੀ ਗੱਲ ਕਰਨ ਵਾਲੇ ਬਹੁਤ ਥੋੜ੍ਹੇ ਸਨ, ਬਾਕੀ ਉਹ ਸਨ। ਇੰਪੋਰਟੈਂਟ ਗੱਲ ਹੈ, ਜਿਹੜੇ ਸਰਕਾਰ ਪ੍ਰਤੀ ਬੰਦੇ ਸਨ, ਉਹਨਾਂ ਨੇ 13 ਨਵੰਬਰ ਨੂੰ ਸਰਬੱਤ ਖਾਲਸੇ ਤੋਂ ਪਹਿਲਾਂ ਆਪਣੀ ਟੀਮ ਬਣਾ ਕੇ ਸਰਕਾਰ ਨੂੰ ਦਿੱਤਾ। ਇਹ ਸਾਰਾ ਸਾਨੂੰ ਪੜ੍ਹਨ ਦੀ ਲੋੜ ਹੈ ਕਿ ਜਿਹੜੀ 175 ਸੀਟਾਂ ਸ਼੍ਰੋਮਣੀ ਕਮੇਟੀ ਦੀ ਬਣੀਆਂ, ਕਿਵੇਂ ਬਣੀਆਂ, ਅਤੇ ਉਸ ਤੋਂ ਪਹਿਲਾਂ ਕਿਵੇਂ ਸੁਧਾਈ ਹੋਈ ਹੈ, ਜਦੋਂ ਸੰਤ ਅਤਰ ਸਿੰਘ ਜੀ ਨੇ ਅਤੇ ਬਾਬਾ ਹਰਕ੍ਰਿਸ਼ਨ, ਇਹ ਸਾਰਾ ਕੁਛ ਪੜ੍ਹਨ ਦੀ ਲੋੜ ਹੈ ਕਿਉਂਕਿ ਇਸ ਤੋਂ ਹੀ ਸਾਨੂੰ ਸਿੱਖਿਆ ਮਿਲੇਗੀ। ਅਤੇ ਬਹੁਤ ਵੱਡਾ ਉਪਰਾਲਾ, ਮੈਂ ਬੇਨਤੀ ਕਰਾਂਗਾ ਕਿ ਐਸੇ ਉਪਰਾਲੇ ਹੋਣ, ਕਲੋਜ਼ ਡੋਰ ਡਿਸਕਸ਼ਨਸ ਹੋਣ। ਅਤੇ ਇਹ ਮੈਨੂੰ ਪਤਾ ਫਾਈਨਲ ਨਹੀਂ ਹੈਗਾ ਜਿਹੜਾ ਬਣਿਆ ਹੈਗਾ, ਪਰ ਇਹ ਬ੍ਰੇਨ ਸਟੋਰਮਿੰਗ ਦੀ ਲੋੜ ਹੈ, ਪਰ ਉਸ ਤੋਂ ਪਹਿਲਾਂ ਆਈਡੈਂਟੀਫਿਕੇਸ਼ਨ ਦੀ ਲੋੜ ਹੈ। ਅਤੇ ਬੇਸ ਉਹੀ ਰਹੇਗਾ ਜਿਹੜੀ ਆਪਾਂ ਗੱਲ ਕਦੇ ਵੀ ਨਹੀਂ ਕਰਦੇ ਕਿ ਮੀਰੀ ਪੀਰੀ ਵੱਖਰੀ ਹੈ। ਜਿਹੜੀ ਸਾਡੀ ਭਗਤੀ ਦਾ ਸਰੋਤ ਹੈ ਗੁਰੂ ਗ੍ਰੰਥ ਸਾਹਿਬ ਜੀ, ਉਹ ਤਾਂ ਹਮੇਸ਼ਾ ਹੀ ਰਹੇਗਾ, ਚਾਹੇ ਤੁਸੀਂ ਪੋਲੀਟਿਕਸ ਵੱਲ ਆਓ ਜਾਂ ਨਾ ਆਓ, ਉਹ ਤਾਂ ਸਿੱਖ ਦਾ ਜੀਵਨ ਹੈਗਾ ਅਤੇ ਗੁਰੂ ਦਾ ਹੁਕਮ ਹੈ। ਜਿਹਨੇ ਪੋਲੀਟਿਕਸ ਵੱਲ ਆਉਣਾ ਉਹਦਾ ਬੇਸ ਉਹੀ ਰਹੇਗਾ। ਅਤੇ ਇੰਨੀਆਂ ਹੀ ਸੇਵਾਵਾਂ ਵਾਸਤੇ ਧੰਨਵਾਦ, ਬਹੁਤ ਬਹੁਤ ਧੰਨਵਾਦ ਸੇਖੋ ਜੀ ਦਾ, ਬਾਕੀ ਦਾ। ਅਤੇ ਆਪਾਂ ਜੁੜੇ ਹੋਏ ਹਾਂ ਔਰਗਨਾਈਜੇਸ਼ਨਸ ਨਾਲ, ਜਿੱਥੇ ਵੀ ਹੁੰਦੀ ਆਪਾਂ ਸੇਵਾ ਕਰਨ ਨੂੰ ਤਿਆਰ ਹਾਂ। ਅਤੇ ਹੋਰ ਪੜ੍ਹਾਂਗੇ, ਹੋਰ ਲਿਖਾਂਗੇ, ਕਿਉਂਕਿ ਸੇਵਾ ਕੌਮ ਦੀ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।